ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਯੂਸਫ ਨੂੰ ਮਿਸਰ ਵਿੱਚ ਜਦੋਂ ਲਿਆਂਦਾ ਗਿਆ ਤੇ ਫੋਤੀਫਾਰ ਮਿਸਰੀ ਨੇ, ਜਿਹੜਾ ਫਿਰਾਉਨ ਦਾ ਇੱਕ ਹਾਕਿਮ ਤੇ ਜਲੋਦਾਰਾਂ ਦਾ ਸਰਦਾਰ ਸੀ, ਉਹਨਾਂ ਨੂੰ ਇਸਮਾਇਲੀਆਂ ਦੇ ਹੱਥੋਂ ਜਿਹੜੇ ਉੱਥੇ ਲੈ ਕੇ ਗਏ ਸਨ ਖਰੀਦ ਲਿੱਤਾ ਤੇ ਖੁਦਾਵੰਦ ਯੂਸਫ ਦੇ ਨਾਲ ਸੀ ਤੇ ਉਹ ਇਕਮਾਲਮੰਦ ਹੋਇਆ ਤੇ ਆਪਣੇ ਮਿਸਰੀ ਆਕਾ ਦੇ ਘਰ ਵਿੱਚ ਰਹਿੰਦਾ ਸੀ। ਉਹਦੇ ਆਕਾ ਨੇ ਵੇਖਿਆ ਕਿ ਖੁਦਾਵੰਦ ਉਹਦੇ ਨਾਲ ਏ ਤੇ ਜਿਸ ਕੰਮ ਨੂੰ ਵੀ ਉਹ ਹੱਥ ਲਾਉਂਦਾ ਹੈ ਖੁਦਾਵੰਦ ਉਸ ਵਿੱਚ ਉਹਨੂੰ ਇਕਬਾਲਮੰਦ ਕਰਦਾ। ਚੁਨਾਚੀ ਯੂਸਫ ਉਹਦੀ ਨਜ਼ਰ ਵਿੱਚ ਮਕਬੂਲ ਠਹਿਰਿਆ ਤੇ ਉਹ ਹੀ ਉਹਦੀ ਖਿਦਮਤ ਕਰਦਾ ਸੀ ਤੇ ਉਹਨੇ ਆਪਣੇ ਕਾਰ ਦਾ ਉਹਨੂੰ ਮੁਖਤਾਰ ਬਣਾ ਦਿੱਤਾ ਤੇ ਆਪਣਾ ਸਾਰਾ ਕੁਝ ਉਹਨੂੰ ਸੌਂਪ ਦਿੱਤਾ। ਤੇ ਜਦੋਂ ਉਹਨੇ ਆਪਣੇ ਕਾਰ ਦਾ ਤੇ ਸਾਰੇ ਮਾਲ ਦਾ ਮੁਖਤਾਰ ਉਹਨੂੰ ਬਣਾਇਆ ਤੇ ਖੁਦਾਵੰਦ ਨੇ ਉਸ ਮਿਸਰੀ ਦੇ ਕਾਰ ਵਿੱਚ ਯੂਸਫ ਦੀ ਖਾਤਰ ਬਰਕਤ ਬਖਸ਼ੀ ਤੇ ਉਹਦੀਆਂ ਸਾਰੀਆਂ ਚੀਜ਼ਾਂ ਤੇ ਜੋ ਕਾਰ ਵਿੱਚ ਤੇ ਖੇਤ ਵਿੱਚ ਸਨ ਖੁਦਾਵੰਦ ਦੀ ਬਰਕਤ ਹੋਣ ਲੱਗੀ ਤੇ ਉਹਨੇ ਆਪਣਾ ਸਭ ਕੁਝ ਯੂਸਫ ਦੇ ਹੱਥ ਵਿੱਚ ਛੱਡ ਦਿੱਤਾ ਤੇ ਸਿਵਾਏ ਰੋਟੀ ਦੇ ਜਿਹਨੂੰ ਉਹ ਖਾ ਲੈਂਦਾ ਸੀ ਉਹਨੂੰ ਆਪਣੇ ਕਿਸੇ ਚੀਜ਼ ਦਾ ਹੋਸ਼ ਨਾ ਸੀ ਤੇ ਯੂਸਫ ਖੂਬਸੂਰਤ ਤੇ ਹਸੀਨ ਸੀ। ਇਹਨਾਂ ਗੱਲਾਂ ਤੋਂ ਬਾਅਦ ਇੰਜ ਹੋਇਆ ਕਿ ਉਹਦੇ ਆਕਾ ਦੀ ਬੀਵੀ ਦੀ ਅੱਖ ਯੂਸਫ ਤੇ ਲੱਗੀ ਤੇ ਉਹਨੇ ਉਹਨੂੰ ਆਖਿਆ ਕਿ ਮੇਰੇ ਨਾਲ ਹਮ ਬਿਸਤਰ ਹੋ, ਲੇਕਿਨ ਉਹਨੇ ਇਨਕਾਰ ਕੀਤਾ ਤੇ ਆਪਣੇ ਆਕਾ ਦੀ ਬੀਵੀ ਨੂੰ ਆਖਿਆ ਕਿ ਵੇਖ, ਮੇਰੇ ਆਕਾ ਨੂੰ ਖਬਰ ਵੀ ਨਹੀਂ ਕਿ ਇਸ ਕਾਰ ਵਿੱਚ ਮੇਰੇ ਕੋਲ ਕੀ ਏ ਤੇ ਉਹਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਛੱਡ ਦਿੱਤਾ ਏ ਤੇ ਇਸ ਕਾਰ ਵਿੱਚ ਮੇਰੇ ਨਾਲੋਂ ਵੱਡਾ ਕੋਈ ਨਹੀਂ ਤੇ ਉਹਨੇ ਤੇਰੇ ਸਿਵਾਏ ਕੋਈ ਚੀਜ਼ ਮੇਰੇ ਤੋਂ ਬਾਜ਼ ਨਹੀਂ ਰੱਖੀ ਕਿਉਂਕਿ ਤੂੰ ਉਹਦੀ ਬੀਵੀ ਏ, ਸੋ ਭਲਾ ਮੈਂ ਕਿਉਂ ਐਸੀ ਵੱਡੀ ਬਦੀ ਕਰਾਂ ਤੇ ਖੁਦਾ ਦਾ ਗੁਨਹਗਾਰ ਬਣਾ। ਤੇ ਉਹ ਹਰ ਚੰਦ ਰੋਜ਼ ਯੂਸਫ ਦੇ ਸਿਰ ਤੇ ਹੁੰਦੀ ਰਹੀ ਪਰ ਉਹਨੇ ਉਹਦੀ ਗੱਲ ਨਾ ਮੰਨੀ ਕਿ ਉਹਦੇ ਨਾਲ ਹਮ ਬਿਸਤਰ ਹੋਏ ਤੇ ਉਹਦੇ ਨਾਲ ਲੇਟੇ। ਤੇ ਇੱਕ ਦਿਨ ਇੰਜ ਹੋਇਆ ਕਿ ਆਪਣਾ ਕੰਮ ਕਰਨ ਵਾਸਤੇ ਕਾਰ ਨੂੰ ਗਿਆ ਤੇ ਕਾਰ ਦੇ ਆਦਮੀਆਂ ਵਿੱਚੋਂ ਕੋਈ ਵੀ ਅੰਦਰ ਨਾ ਸੀ। ਉਦੋਂ ਉਸ ਔਰਤ ਨੇ ਉਹਦਾ ਪੈਰਹਨ ਫੜ ਲਿਆ ਤੇ ਆਖਿਆ ਕਿ ਮੇਰੇ ਨਾਲ ਹਮ ਬਿਸਤਰ ਹੋ। ਉਹ ਆਪਣਾ ਪੈਰਹਨ ਉਹਦੇ ਹੱਥੋਂ ਵਿੱਚੋਂ ਛੱਡ ਕੇ ਭੱਜ ਗਿਆ ਤੇ ਉਹਨੇ ਆਪਣੇ ਕਾਰ ਦੇ ਆਦਮੀਆਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ ਕਿ ਵੇਖੋ, ਉਹ ਇੱਕ ਇਬਰਾਨੀ ਨੂੰ ਸਾਡੇ ਤੇ ਮਜ਼ਾਕ ਕਰਨ ਵਾਸਤੇ ਸਾਡੇ ਕੋਲ ਲੈ ਆਇਆ। ਇਹ ਮੇਰੇ ਨਾਲ ਹਮ ਬਿਸਤਰ ਹੋਣ ਨੂੰ ਅੰਦਰ ਘੁੱਸ ਆਇਆ ਤੇ ਮੈਂ ਬੁਲੰਦ ਆਵਾਜ਼ 'ਚ ਚਿਲਾਉਣ ਲੱਗੀ ਤੇ ਜਦੋਂ ਉਹਨੇ ਵੇਖਿਆ ਕਿ ਮੈਂ ਜ਼ੋਰ ਜ਼ੋਰ ਨਾਲ ਚਿਲਾਉਣ ਡਈ ਹਾਂ ਤੇ ਉਹ ਆਪਣਾ ਪੈਰਹਨ ਮੇਰੇ ਹੀ ਕੋਲ ਛੱਡ ਕੇ ਭੱਜ ਗਿਆ। ਜਦੋਂ ਦੇ ਆਕਾ ਨੇ ਆਪਣੀ ਬੀਵੀ ਦੀਆਂ ਉਹ ਗੱਲਾਂ ਜਿਹੜੀਆਂ ਉਹਨੇ ਕਹੀਆਂ ਸਨ ਸੁਣੀਆਂ ਤੇ ਤੇਰੇ ਗੁਲਾਮ ਨੇ ਮੇਰੇ ਨਾਲ ਇੰਜ ਇੰਜ ਕੀਤਾ ਤੇ ਉਹਦਾ ਗਜ਼ਬ ਭੜਕਿਆ ਤੇ ਯੂਸਫ ਦੇ ਆਕਾ ਨੇ ਉਹਨੂੰ ਲੈ ਕੇ ਕੈਦਖਾਨੇ ਵਿੱਚ, ਜਿੱਥੇ ਬਾਦਸ਼ਾਹ ਦੇ ਕੈਦੀ ਹੁੰਦੇ ਸਨ, ਪਾ ਦਿੱਤਾ। ਸੋ ਉੱਥੇ ਕੈਦਖਾਨੇ ਵਿੱਚ ਰਿਹਾ, ਲੇਕਿਨ ਖੁਦਾਵੰਦ ਯੂਸਫ ਦੇ ਨਾਲ ਸੀ। ਉਹਨੇ ਉਹਦੇ ਤੇ ਰਹਿਮ ਕੀਤਾ ਤੇ ਕੈਦਖਾਨਾ ਦੇ ਦਰੋਗੇ ਦੀ ਨਜ਼ਰ ਵਿੱਚ ਉਹਨੂੰ ਮਕਬੂਲ ਬਣਾਇਆ ਤੇ ਕੈਦਖਾਨੇ ਦੇ ਦਰੋਗੇ ਨੇ ਸਭ ਕੈਦੀਆਂ ਨੂੰ ਜੋ ਕੈਦ ਵਿੱਚ ਸਨ ਯੂਸਫ ਦੇ ਹੱਥ ਵਿੱਚ ਸੌਂਪ ਦਿੱਤਾ ਤੇ ਜੋ ਕੁਝ ਉਹ ਕਰਦਾ ਸੀ ਉਸੇ ਦੇ ਹੁਕਮ ਦੇ ਨਾਲ ਕਰਦਾ ਸੀ ਤੇ ਕੈਦਖਾਨੇ ਦਾ ਦਰੋਗਾ ਸਾਰਿਆਂ ਕੰਮਾਂ ਵੱਲੋਂ ਜੋ ਉਹਦੇ ਹੱਥ ਵਿੱਚ ਸਨ ਬੇਫਿਕਰ ਸੀ, ਇਸ ਲਈ ਕਿ ਖੁਦਾਵੰਦ ਉਹਦੇ ਨਾਲ ਸੀ ਤੇ ਜੋ ਕੁਝ ਉਹ ਕਰਦਾ ਖੁਦਾਵੰਦ ਉਹਦੇ ਵਿੱਚ ਇਕਬਾਲਮੰਦੀ ਬਖਸ਼ਦਾ ਸੀ। ਪੈਦਾਇਸ਼ ਬਾਬ 39 ਪਹਿਲੀ ਆਇਤ ਤੋਂ ਲੈ ਕੇ ਆਇਤ ਨੰਬਰ 23 ਤੱਕ। ਅਸਾਂ ਨੇ ਅੱਜ ਜੋ ਕੁਝ ਸਿੱਖਿਆ ਇਹਦਾ ਖੁਲਾਸਾ ਇਹ ਵੇ ਕਿ ਯੂਸਫ ਨੇ ਸੱਚਾਈ ਨੂੰ ਪਸੰਦ ਕੀਤਾ ਤੇ ਬਦਕਾਰੀ ਨੂੰ ਨਾਪਸੰਦ। ਉਹਨੇ ਗੁਨਾਹ ਦੀ ਲੱਜ਼ਤ ਚੁੱਕਣ ਦੀ ਬਜਾਏ ਕੈਦਖਾਨੇ ਦੀਆਂ ਮੁਸੀਬਤਾਂ ਬਰਦਾਸ਼ਤ ਕਰਨਾ ਜ਼ਿਆਦਾ ਬਿਹਤਰ ਸਮਝਿਆ। ਇਹੀ ਵਜ੍ਹਾ ਸੀ ਕਿ ਜਦੋਂ ਉਹਦੇ ਆਕਾ ਦੀ ਬੀਵੀ ਬਦਨੀਅਤ ਹੋਈ ਤੇ ਉਹਨੇ ਯੂਸਫ ਨੂੰ ਹਰਾਮਕਾਰੀ ਦੀ ਦਾਵਤ ਦਿੱਤੀ ਤੇ ਯੂਸਫ ਨੇ ਇਨਕਾਰ ਕੀਤਾ ਤੇ ਆਖਿਆ ਕਿ ਮੈਂ ਕਿਉਂ ਐਸੀ ਵੱਡੀ ਬਦੀ ਕਰਾਂ ਤੇ ਖੁਦਾਵੰਦ ਦਾ ਗੁਨਹਗਾਰ ਬਣਾ। ਯੂਸਫ ਨੂੰ ਮਾਲੂਮ ਸੀ ਕਿ ਖੁਦਾ ਦੀ ਖਿਦਮਤ ਤੇ ਗੁਨਾਹ ਦੀ ਜ਼ਿੰਦਗੀ ਇੱਕ ਨਾਲ ਨਹੀਂ ਰਹਿ ਸਕਦੀ। ਯੂਸਫ ਨੇ ਆਪਣਾ ਦਿਲ ਖੁਦਾ ਨੂੰ ਦੇ ਦਿੱਤਾ ਸੀ, ਇਸੇ ਲਈ ਉਹ ਨੇਕੀ ਤੋਂ ਪਿਆਰ ਕਰਦਾ ਸੀ ਤੇ ਬਦੀ ਤੋਂ ਨਫ਼ਰਤ। ਹਜ਼ਰਤ ਇਬਰਾਹਿਮ ਦੀ ਤਰ੍ਹਾਂ ਯੂਸਫ ਦਾ ਵੀ ਈਮਾਨ ਸੀ ਕਿ ਖੁਦਾ ਨੇ ਦੁਨੀਆਂ ਦੇ ਨਜਾਤ ਦਹਿੰਦੇ ਦਾ ਵਾਅਦਾ ਕੀਤਾ ਹੋਇਆ ਤੇ ਉਹ ਨਜਾਤ ਦਹਿੰਦਾ ਹਰ ਬੰਨੀ ਆਦਮ ਦੇ ਗੁਨਾਹ ਦੀ ਖਾਤਰ ਜਾਨ ਦੇਵੇਗਾ। ਖੁਦਾ ਨੇ ਯੂਸਫ ਨੂੰ ਰਾਸਤਬਾਜ਼ ਠਹਿਰਾਇਆ ਕਿਉਂਕਿ ਉਹ ਖੁਦਾ ਦੇ ਕਲਾਮ ਤੇ ਈਮਾਨ ਰੱਖਦਾ ਸੀ। ਇਸੇ ਈਮਾਨ ਦੀ ਬਦੌਲਤ ਖੁਦਾ ਨੇ ਯੂਸਫ ਦੇ ਗੁਨਾਹਾਂ ਨੂੰ ਮੁਆਫ਼ ਕਰ ਦਿੱਤਾ ਤੇ ਉਹਦੇ ਦਿਲ ਦੇ ਅੰਦਰ ਉਹ ਕੁਵਤ ਤੇ ਉਹ ਆਰਜ਼ੂ ਭਰ ਦਿੱਤੀ ਜੋ ਉਸ ਬਦਕਾਰ ਦੁਨੀਆਂ ਵਿੱਚ ਗੁਨਾਹ ਤੇ ਗਾਲਿਬ ਆਈ ਤੇ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰੇ। ਖੁਦਾ ਹਜ਼ਰਤ ਯੂਸਫ ਦੇ ਨਾਲ ਨਾਲ ਟੁਰਦਾ ਸੀ ਕਿਉਂਕਿ ਯੂਸਫ ਖੁਦਾ ਦੇ ਨਾਲ ਨਾਲ ਟੁਰਦਾ ਰਿਹਾ। ਯੂਸਫ ਨੇ ਗੁਨਾਹ ਦੀ ਜ਼ਿੰਦਗੀ ਦੇ ਮਜ਼ੇ ਨਾ ਲੁੱਟੇ ਕਿਉਂਕਿ ਉਹਨੇ ਆਪਣਾ ਦਿਲ ਖੁਦਾ ਨੂੰ ਦੇ ਰੱਖਿਆ ਸੀ। ਜਿਹੜਾ ਸ਼ਖਸ ਦਿਲ ਤੋਂ ਖੁਦਾ ਨੂੰ ਮੰਨਦਾ ਤੇ ਦਿਲ ਦੇ ਨਾਲ ਉਹਦੀ ਪ੍ਰਸਤਿਸ਼ ਕਰਦਾ, ਉਹ ਉਹਨਾਂ ਚੀਜ਼ਾਂ ਦੇ ਨਾਲ ਪਿਆਰ ਕਰੇਗਾ ਜਿਨ੍ਹਾਂ ਨੂੰ ਖੁਦਾ ਪਿਆਰ ਕਰਦਾ ਤੇ ਉਹਨਾਂ ਚੀਜ਼ਾਂ ਕੋਲੋਂ ਨਫ਼ਰਤ ਕਰੇਗਾ ਜਿਨ੍ਹਾਂ ਤੋਂ ਖੁਦਾ ਨੂੰ ਨਫ਼ਰਤ ਏ। ਖੁਦਾ ਦਾ ਕਲਾਮ ਇਹੋ ਹੀ ਬਿਆਨ ਕਰਦਾ ਕਿ ਕੋਈ ਆਦਮੀ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ ਕਿਉਂਕਿ ਜਾਂ ਤੇ ਇੱਕ ਤੋਂ ਅਦਾਵਤ ਰੱਖੇਗਾ ਤੇ ਦੂਸਰੇ ਦੇ ਨਾਲ ਮੁਹੱਬਤ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਸਰੇ ਨੂੰ ਨਾਚੀਜ਼ ਜਾਣੇਗਾ। ਤੁਸੀਂ ਖੁਦਾ ਤੇ ਦੌਲਤ ਦੋਵਾਂ ਦੀ ਖਿਦਮਤ ਨਹੀਂ ਕਰ ਸਕਦੇ। ਮੁਕੱਦਸ ਮਤੀ ਦੀ ਇੰਜੀਲ ਬਾਬ 6 ਆਇਤ ਨੰਬਰ 24। ਕਿਉਂਕਿ ਰਾਸਤਬਾਜ਼ੀ ਤੇ ਬੇਦੀਨੀ ਵਿੱਚ ਕੀ ਮੇਲਜੋਲ, ਕੀ ਰੋਸ਼ਨੀ ਤੇ ਤਾਰੀਕੀ ਵਿੱਚ ਕੋਈ ਸ਼ਰਾਕਤ ਹੈ ਵੇ? ਦੂਸਰਾ ਕਰੰਥੀਓ ਬਾਬ 6 ਆਇਤ ਨੰਬਰ 14। ਖੁਦਾ ਨੂਰ ਏ ਤੇ ਉਹਦੇ ਵਿੱਚ ਜ਼ਰਾ ਵੀ ਤਾਰੀਕੀ ਨਹੀਂ। ਜੇ ਅਸੀਂ ਕਹੀਏ ਕਿ ਸਾਡੀ ਉਹਦੇ ਨਾਲ ਸ਼ਰਾਕਤ ਏ ਤੇ ਫਿਰ ਤਾਰੀਕੀ ਵਿੱਚ ਟੁਰੀਏ ਤੇ ਅਸੀਂ ਝੂਠੇ ਹਾਂ ਤੇ ਹੱਕ ਤੇ ਅਮਲ ਨਹੀਂ ਕਰਦੇ। ਪਹਿਲਾ ਯੋਹੰਨਾ 1 ਬਾਬ 5 ਤੇ 6 ਆਇਤ। ਜਿਨ੍ਹਾਂ ਲੋਕਾਂ ਦਾ ਖੁਦਾ ਦੇ ਨਾਲ ਸੱਚਾ ਰਿਸ਼ਤਾ ਏ, ਉਹ ਖੁਦਾ ਦੇ ਕਲਾਮ ਦਾ ਯਕੀਨ ਕਰਦੇ ਨੇ ਤੇ ਉਹਦੇ ਤੇ ਅਮਲ ਕਰਦੇ ਨੇ। ਲੇਕਿਨ ਜਿਨ੍ਹਾਂ ਦਾ ਰਿਸ਼ਤਾ ਖੁਦਾ ਦੇ ਨਾਲ ਕੁਝ ਨਹੀਂ ਹੁੰਦਾ, ਉਹ ਹਮੇਸ਼ਾ ਗੁਨਾਹ ਦੇ ਕਬਜ਼ੇ ਵਿੱਚ ਰਹਿੰਦੇ ਨੇ। ਬੇਸ਼ੱਕ ਉਹ ਉੱਤੋਂ ਕਿੰਨੀ ਵੀ ਦੀਨਦਾਰੀ ਦਿਖਾਣ, ਲੇਕਿਨ ਉਹਨਾਂ ਦੀ ਸੋਚਾਂ, ਉਹਨਾਂ ਦੇ ਦਿਲ ਦੇ ਇਰਾਦੇ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਕੰਮ ਗੁਨਾਹ ਦੇ ਮਤਹਿਤ ਹੁੰਦੇ ਨੇ। ਉਹ ਗੁਨਾਹ ਤੇ ਗਾਲਿਬ ਆਉਣ ਦੀ ਖੂਬ ਕੋਸ਼ਿਸ਼ ਕਿਉਂ ਨਹੀਂ ਕਰਦੇ? ਲੇਕਿਨ ਫਿਰ ਵੀ ਉਹ ਇੰਜ ਕਰਨ ਵਿੱਚ ਨਾਕਾਮ ਹੀ ਰਹਿੰਦੇ ਨੇ ਕਿਉਂਕਿ ਗੁਨਾਹ ਉਹਨਾਂ ਤੇ ਬਹੁਤ ਹਾਵੀ ਹੋ ਚੁੱਕਿਆ ਹੁੰਦਾ। ਖੁਦਾ ਦੇ ਪਾਕ ਰੂਹ ਦੀ ਕੁਦਰਤ ਤੇ ਕੁਵਤ ਉਹਨਾਂ ਦੇ ਦਿਲਾਂ ਵਿੱਚ ਕੰਮ ਨਹੀਂ ਕਰਦੀ। ਖੁਦਾ ਇਹ ਕੁਵਤ ਉਹਨਾਂ ਲੋਕਾਂ ਨੂੰ ਬਖਸ਼ਦਾ ਜਿਹੜੇ ਉਹਦੇ ਕਲਾਮ ਦਾ ਯਕੀਨ ਕਰਦੇ ਨੇ ਤੇ ਨਿਜਾਤ ਦੀ ਉਸ ਰਾਹ ਨੂੰ ਕਬੂਲ ਕਰਦੇ ਨੇ ਜੋ ਖੁਦਾ ਤਾਲਾ ਨੇ ਖੁਦ ਤਿਆਰ ਕਰ ਦਿੱਤੀ ਏ। ਅੱਜ ਸੁਣਨ ਵਾਲਾ ਖਾ ਕੋਈ ਵੀ ਹੋਵੇ, ਕੀ ਖੁਦਾ ਨੇ ਆਪਣੀ ਕੁਵਤ ਦੇ ਨਾਲ ਤੁਹਾਡੇ ਦਿਲ ਨੂੰ ਨਯਾ ਕੀਤਾ? ਕੀ ਤੁਸੀਂ ਨਿਜਾਤ ਦਹਿੰਦੇ ਦੀ ਬਾਬਤ, ਜੋ ਤੁਹਾਡੇ ਦਿਲਾਂ ਨੂੰ ਹਰ ਤਰ੍ਹਾਂ ਦੇ ਗੁਨਾਹ ਤੋਂ ਪਾਕ ਸਾਫ਼ ਕਰਨ ਦਾ ਇਖਤਿਆਰ ਰੱਖਦਾ, ਇੰਜੀਲ ਮੁਕੱਦਸ ਨੂੰ ਕਬੂਲ ਕੀਤਾ? ਜਾਂ ਫਿਰ ਤੁਸੀਂ ਹਜੇ ਤੱਕ ਗੁਨਾਹ ਦੇ ਇਖਤਿਆਰ ਦੇ ਮਤਹਿਤ ਜ਼ਿੰਦਗੀ ਗੁਜ਼ਾਰਨ ਡੇ ਹੋ? ਖੁਦਾ ਦਾ ਕਲਾਮ ਫਰਮਾਉਂਦਾ, ਖੁਦਾ ਦੇ ਕੋਲ ਜਾਓ ਤੇ ਉਹ ਤੁਹਾਡੇ ਨਜ਼ਦੀਕ ਆਵੇਗਾ। ਇਹ ਗੁਨਾਹਗਾਰੋ, ਆਪਣੇ ਹੱਥਾਂ ਨੂੰ ਸਾਫ਼ ਕਰੋ ਤੇ ਇਹ ਦੋ ਦਿਲੋ ਆਪਣੇ ਦਿਲਾਂ ਨੂੰ ਪਾਕ ਕਰੋ। ਖੁਦਾਵੰਦ ਦੇ ਸਾਹਮਣੇ ਫਰੋਤਨੀ ਕਰੋ ਤੇ ਉਹ ਤੁਹਾਨੂੰ ਸਰਬੁਲੰਦ ਕਰੇਗਾ। ਯਾਕੂਬ ਬਾਬ 4 ਆਇਤ ਨੰਬਰ 8 ਤੋਂ 10 ਤੱਕ। ਅਜ਼ੀਜ਼ ਦੋਸਤੋ, ਤੁਹਾਡਾ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਸੁਣਿਆ। ਖੁਦਾਵੰਦ ਦੇ ਫਜ਼ਲ ਦੇ ਨਾਲ ਅਗਲੇ ਮੁਤਾਲੇ ਵਿੱਚ ਯੂਸਫ ਦੀ ਕਹਾਣੀ ਜਾਰੀ ਰੱਖਾਂਗੇ ਤੇ ਜਾਣਾਂਗੇ ਕਿ ਉਹ ਕੈਦ ਚੋਂ ਬਾਹਰ ਕਿਵੇਂ ਆਇਆ ਤੇ ਪੂਰੇ ਮਿਸਰ ਦੇ ਮੁਲਕ ਤੇ ਕਿਵੇਂ ਹੁਕਮਰਾਨ ਹੋਇਆ। ਖੁਦਾ ਦੇ ਕਲਾਮ ਦੀ ਇਸ ਆਇਤ ਤੇ ਗੌਰ ਕਰੋ ਤੇ ਬਰਕਤ ਪਾਓ। ਖੁਦਾ ਨੂਰ ਏ ਤੇ ਉਹਦੇ ਵਿੱਚ ਜ਼ਰਾ ਵੀ ਤਾਰੀਕੀ ਨਹੀਂ। ਜੇ ਅਸੀਂ ਕਹੀਏ ਕਿ ਸਾਡੀ ਉਹਦੇ ਨਾਲ ਸ਼ਰਾਕਤ ਏ ਤੇ ਫਿਰ ਤਾਰੀਕੀ ਵਿੱਚ ਟੁਰੀਏ ਤੇ ਅਸੀਂ ਝੂਠੇ ਹਾਂ ਤੇ ਹੱਕ ਤੇ ਅਮਲ ਨਹੀਂ ਕਰਦੇ। ਪਹਿਲਾ ਯੋਹੰਨਾ 1 ਬਾਬ ਦੀ 5 ਤੇ 6 ਆਇਤ।
जो चमकीले तारे
सब आसमान ते पानी सारे
चंद सूरज चमकीले तारे
सब आसमान ते पानी सारे
तारी 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 बुलंदी पर तारी 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 बुलंदी पर
उसने हुक्म की ता जारी
खलकत पैदा होई जारी
उसने हुक्म की ता जारी अच्छे मजबूत बनाए
जो कुछ भी डर न जाए
तारी 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 बुलंदी पर तारी 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 बुलंदी।
सज्जनों ते मित्रों हुण नोट फरमा लो खतो कताबत वास्ते साडे पता जात जे तुसी सानू खत लिखना चाहुंदे हो ते खत लिखन वास्ते साडा पता है पीओ बॉक्स नंबर 311 लाहौर पाकिस्तान यानी पीओ बॉक्स नंबर 311 लाहौर पाकिस्तान। इस तो अलावा जे तुसी सानू फोन करना चाहुंदे हो ते फोन करन वास्ते साडा मोबाइल नंबर है 0341 30 43 110 यानी 0341 30 43 110। इस तो अलावा साडा ईमेल आईडी है listen.live77@gmail.com यानी listen.live77@gmail.com। ते हुन अपने मेज़बान फरहान पट्टी नू इजाजत दवो। खुदा हाफिज़।